हे गुरु जियो रोशन की जय अमृत पी जय रहन नहीं संसारे राजे राय रंक नहीं रहना आए जाए जुग चार रोशन की जय अमृत पी जय रहन नहीं संसारे राजे राय रंक नहीं रहना आए जाए जुग चार रहन तैन तेरे न कोई किस पे करो विनती एक शब्द राम नाम निरोध गुरुदेव पातमती वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब महाराज पातशाह जी दी पावन पवित्र हजूरी अंदर सुभायमान सतसंगी जनों आप जी गरीब नवाज सतगुरु की पवित्र बाणी दे शब्द कीर्तन दा आत्मक आनंद लै रहे सी। लड़ी बार जो इस स्थान ते विचार प्रारंभ है ओ है सतगुरु गुरु नानक साहिब पातशाह जी दी पवित्र बाणी ओंकार दी बाणी है 931 अंग ते अज सतगुरु जी दा एक पवित्र शब्द है जो आप जी ने सुने। कल तो गरीब अनुवाद पिता ने एक बचन प्रारंभ किया सी भई एक पासे किसी आदमी ने पूरा जग जितना होवे ते दूसरे पासे मन जितना होवे इको जन्ना जोर ते ताकत चाहिए। ए नहीं क्या आप एक शहर को जितना 200-400 या 2-4 हजार आदमियों की ताकत कहिंदे एक पासे पूरे जिन्ने देश तां उन्हां दियां फौजां उन्हां दियां जुगतियां ढंग तरीके हथियार हर प्रकार की शक्ति का टाकरा करना जिन्ना को असंभव जापेगा कि कदे हो नहीं सकता इतना वड्डा काम है अपने मन नूं जीतना। मन जीता है जग जीत असी पढ़ते हैं पवित्र जपजी साहिब अंदर ये मन साडे कोलों की करवाउंदा है ते सतगुरु जी इहदे लई सौखा जिहा ढंग की दसदे कर कल दे दीवान अंदर सतगुरु की कृपा नाल विचार है तुझ मातर ओ है सतगुरु का शब्द सुनना ते उस तो बाद करना विचार के मन ना आउण देना जे किधरे ऐसा हो जावे ते जेड़ा सफर गुरु के प्यारे असंभव जापदा उन्हों गुरु संभव बना देंदे ने जेड़ा मनुखी बुद्धि आखदी कदे हो नहीं सकना ਉਹ ਸਤਿਗੁਰੂ ਕਰਕੇ ਵਿਖਾਂਦੇ ਨੇ ਪਾਤਸ਼ਾਹ ਦਾ ਬਚਨ ਹੁੰਦਾ ਹੈ ਨਾ ਕਹਿੰਦੇ ਜਿੰਨਾ ਬਾਤ ਕੋ ਬਹੁਤ ਅੰਦੇਸ਼ਰੋ ਤੇ ਮਿਟੇ ਸਭ ਗਏ ਆ ਜਿਹੜਾ ਸ਼ੱਕ ਸੀ ਨਾ ਮਨ ਅੰਦਰ ਮਿਟ ਗਿਆ ਜੇ ਸਹਿਜ ਸਹਿਲ ਅਰ ਸੁਖਮਨ ਨਾਰੀ ਊਂਦ ਕਮਲ ਵਿਗਸਿਆ ਕੌਲ ਪੁਲ ਖਿੜ ਗਿਆ ਅੰਦਰ ਸਹਿਜ ਕਹਿ ਦੇਖੋ ਅਚਰਜ ਪਿਆ। ਬੜੀ ਅਚਰਜਤਾ ਵਾਲੀ ਗੱਲ ਇਹ ਹੋਈ ਭਈ ਜੇ ਠਾਕੁਰ ਕੋ ਸੁਣਤ ਅਗਾਧ ਬੋਧ ਸੋ ਹਿਰਦੈ ਗੁਰ ਦਇਆ ਜਿਹੜੇ ਵਾਹਿਗੁਰੂ ਬਾਰੇ ਸੁਣਦੇ ਸਨ ਕਿ ਉਹ ਅਗਾਧ ਬੋਧ ਅਗੰਮ ਕੈ ਅਪਹੁੰਚ ਔਖਾ ਹੈ, ਉਹਨੂੰ ਮਿਲਣਾ ਔਖਾ ਹੈ, ਕਿਉਂਕਿ ਕੋਈ ਚੀਜ਼ ਦੇ ਦੋ ਪਾਸੇ ਜੇ, ਇੱਕ ਪਾਸੇ ਕਹਿ ਲਓ ਮਨ ਜਿੱਤਣਾ ਜਾਂ ਕਹਿ ਲਓ ਪਰਮੇਸ਼ਰ ਨੂੰ ਪਾਉਣਾ। ਜਦੋਂ ਕੋਈ ਮਨ ਤੋਂ ਆਜ਼ਾਦ ਹੋਏਗਾ ਉਹਦੇ ਪਰਲੇ ਪਾਸੇ ਨਿਰੰਕਾਰ ਆਪ ਖਲੋਤਾ ਹੈ, ਸਤਿਗੁਰੂ ਮਿਹਰ ਕਰੇ। ਇਸ ਤੋਂ ਅਗਲਾ ਜ ਬਚਨ ਹੈ, ਹਜ਼ੂਰ ਇਸ ਮਨ ਦੀ ਇੱਕ ਉਹ ਸੱਚਾਈ ਤੇ ਕਮਜ਼ੋਰੀ ਅੱਜ ਦੱਸਦੇ ਨੇ ਜਿਹੜੇ ਕਿ ਸਰਵ ਵਿਆਪਕ ਸਾਰੇ ਜਗਤ ਵਿੱਚ ਵਾਪਰ ਰਹੀ ਹੈ। ਉਹਦੀ ਮਾਰ ਤੋਂ ਆਮ ਮਨੁੱਖ ਵੀ ਨਹੀਂ ਬਚਦਾ, ਧਰਮ ਦੇ ਰਸਤੇ ਤੇ ਤੁਰਨ ਵਾਲੇ ਵੀ ਉਸ ਮਾਰ ਤੋਂ ਨਹੀਂ ਬਚ ਸਕਦੇ ਦੋਸ਼ ਤੋਂ। ਉਹ ਹੈ ਮਨ ਸਾਡਾ ਸਦਾ ਕੀ ਗਿਲੇ ਸ਼ਿਕਵੇ ਰੋਸ ਦੇ ਨਾਲ ਇਹ ਹਮੇਸ਼ਾ ਭਰਿਆ ਰਹਿੰਦਾ ਹੈ। ਇਹਨੂੰ ਕੀ ਆਦਤ ਹੈ ਮਨ ਨੂੰ, ਤੇ ਇਹਨੇ ਦੂਸਰੇ ਚ ਕੋਈ ਨਾ ਕੋਈ ਦੋਸ਼ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਦੋਸ਼ ਦੇਖ ਕੇ ਫਿਰ ਉਹਦੇ ਲਈ ਰੋਸ ਅੰਦਰ ਗਿਲਾ ਕਰਨਾ ਹੀ ਸ਼ਿਕਵਾ ਕਰਨਾ ਹੈ। ਇਹ ਕਦੋਂ ਕਰਦਾ ਏ ਗਿਲਾ ਤੇ ਸ਼ਿਕਵਾ, ਜੋ ਇਹ ਮਨ ਆਪਣੀ ਇੱਕ ਅੰਦਰੇ ਅੰਦਰ ਵਿਚਾਰਧਾਰਾ ਬਣਾ ਲੈਂਦਾ ਹੈ, ਉਸ ਵਿਚਾਰਧਾਰਾ ਨੂੰ ਸਮਝਦਾ ਹੈ ਕਿ ਬਈ ਮੈਂ ਜੋ ਬਣਾਈ ਇਹ ਅਟਾਲੇ, ਇਹਦੇ ਤੋਂ ਪਰਾਂ ਨਾ ਕੋਈ ਸੋਚ ਏ, ਨਾ ਕੋਈ ਵਿਚਾਰ ਏ, ਨਾ ਕੋਈ ਇਹਦੇ ਤੋਂ ਸਿਆਣੀ ਗੱਲ ਸਕਦੀ ਨਾ ਸੋਹਣੀ। ਉਹ ਚਾਹੁੰਦਾ ਹੈ ਕਿ ਜਿਹੜਾ ਹੁਣ ਇਹਦੇ ਮੁਤਾਬਕ ਕੰਮ ਹੋਵੇ ਉਹ ਠੀਕ ਏ, ਜਿਹੜਾ ਨਾ ਹੋਵੇ ਉਹਦੇ ਲਈ ਰੋਸ ਵੀ ਆਏਗਾ ਤੇ ਦੋਸ਼ ਵੀ ਤਾਪਾਂਗੇ। ਜਿਹੜਾ ਇਹ ਸੱਚਾਈ ਨੂੰ ਵਿਚਾਰ ਕਰ ਜੇ ਸਤਸੰਗ, ਮਨ ਜੋ ਚਾਹੁੰਦਾ ਹੈ ਉਹ ਨਾ ਹੋਵੇ ਉਹਦੇ ਚੋਂ ਰੋਸ ਤੇ ਦੋਸ਼ ਨਿਕਲਦੇ ਨੇ। ਸਤਿਗੁਰੂ ਜੀ ਕਹਿੰਦੇ ਇਹ ਰੋਸ ਤੇ ਦੋਸ਼ ਦਾ ਔਗਣ ਕੇਵਲ ਸੰਸਾਰ ਲਈ ਨਹੀਂ ਸਾਡੇ ਅੰਦਰੋਂ ਨਿਕਲਦਾ, ਨਿਰੰਕਾਰ ਵੀ ਬਰਾਬਰ ਨਿਕਲਦਾ ਹੈ। ਕਹਿੰਦਾ ਏ ਮੈਂ ਤਾਂ ਇੰਨੇ ਸਾਲ ਪਾਠ ਕੀਤਾ ਹੱਦ ਹੋ ਗਏ, ਮੇਰੀ ਵੀ ਇਹ ਸੋਚ ਮੁਤਾਬਕ ਕਾਰਜ ਨਹੀਂ ਹੋਇਆ ਤੇ ਫਿਰ ਕਿਹਨਾਂ ਦੇ ਕਾਰਜ ਹੋਣਗੇ। ਤੁਸੀਂ ਵੇਖੋ ਆਮ ਹੀ ਇੱਕ ਸਵਾਲ ਆ ਖਲੋਂਦਾ ਏ, ਜਦੋਂ ਕੋਈ ਅਰਦਾਸਾਂ ਕਰਾ ਕੇ ਲਗਾਤਾਰ ਪੂਰੀਆਂ ਨਾ ਹੋਣ ਤੇ ਆ ਕੇ ਇੱਕ ਅਸਿੱਧੇ ਢੰਗ ਨਾਲ ਅਸੀਂ ਸਵਾਲ ਕਰਦੇ ਹਾਂ ਵੀ ਨਾਲੇ ਤਾਂ ਸਤਿਗੁਰੂ ਕਹਿੰਦੇ ਬਿਰਤੀ ਕਦੇ ਨਾ ਹੋਵੇ ਜਾਣ ਕੇ ਅਰਦਾਸ, ਤੇ ਫਿਰ ਸਾਡੀ ਤਾਂ ਪੂਰੀ ਨਹੀਂ ਕੋਈ, ਇਹਦਾ ਮਤਲਬ ਅਰਦਾਸ ਨਾ ਨਿਰੰਕਾਰ ਸੁਣਦਾ ਏ ਤੇ ਨਾ ਸਮਰੱਥ ਗੁਰੂ ਸੁਣਦਾ ਏ। ਮੈਂ ਆਪਣਾ ਕੰਮ ਪੂਰਾ ਕਰ ਲਿਆ, ਰੱਬ ਤੇ ਗੁਰੂ ਕਿਉਂ ਨਹੀਂ ਪੂਰਾ ਕਰਦਾ, ਇਹ ਉਹਦਾ ਦੋਸ਼ ਏ, ਉਹਦੇ ਤੇ ਸਾਨੂੰ ਰੋਸ ਤੇ ਗਿਲਾ ਤੇ ਸ਼ਿਕਵਾ ਹੈ। ਸਤਸੰਗਿਓ ਸਾਡਾ ਮਨ ਖੁਰੇ ਸਾਤੋ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਕਿੰਨੇ ਕੁ ਪਾਪ ਕਿੰਨੇ ਕੁ ਉਪੱਧਰ ਕਰਵਾ ਦਿੰਦਾ ਏ। ਮੈਂ ਜਰਾ ਲਗਾਤਾਰ ਦੋ ਚਾਰ ਪੰਜ ਬਚਨ ਜੇ ਸਤਿਗੁਰੂ ਨੂੰ ਭਾਤਾ ਸਾਂਝੇ ਕਰਨਾ ਚਾਹਾਂਗਾ। ਪਹਿਲਾਂ ਤੇ ਸਾਡਾ ਗਿਲਾ ਹੈ ਸੰਸਾਰ ਦਾ ਸਭ ਤੋਂ ਵੱਡਾ, ਰਿਜਕ ਦੇ ਦੁਆਲੇ, ਧਨ ਦੌਲਤ ਦੇ ਦੁਆਲੇ। ਦੂਸਰਾ ਏ ਸਰੀਰ ਦੇ ਅੰਦਰ ਕੋਈ ਰੋਗ ਲੱਗਣਾ ਜਾਂ ਬਹਿਰੂਨੀ ਕੋਈ ਰੋਗ ਲੱਗਣਾ। ਸਤਿਗੁਰੂ ਜੀ ਕਹਿੰਦੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਨ, ਗਰੀਬ ਨਿਵਾਜ ਪਿਤਾ ਜੀ ਨੇ ਬੜਾ ਸੋਹਣਾ ਜਿਹਾ ਨਿੱਕੇ ਜਿਹੇ ਸ਼ਬਦਾਂ ਵਿੱਚ ਪ੍ਰਮਾਣ ਦੇ ਕੇ ਇਸ ਗੱਲ ਨੂੰ ਸਮਝਾਇਆ। ਕਹਿੰਦੇ ਨਿਰੰਕਾਰ ਜਦੋਂ ਮਨੁੱਖ ਨੂੰ ਦਾਤਾਂ ਦਿੱਤੀਆਂ ਨੇ ਜਿਹੜੀਆਂ, ਉਹਨਾਂ ਦੀ ਗਿਣਤੀ ਕੋਈ ਨਹੀਂ ਵੀ ਜਿੰਨੇ ਉਹਨੇ ਸਾਡੇ ਤੇ ਗੁਣ ਪਰਉਪਕਾਰ ਕੀਤੇ। ਕਹਿੰਦੇ ਅਗਣਿਤ ਸ਼ਾਪੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ। ਹੁਣ ਦੇਖੋ ਸਾਨੂੰ ਇਹ ਕੁਝ ਨਜ਼ਰ ਨਹੀਂ ਆਉਂਦਾ ਜੋ ਗੁਰੂ ਅਰਜਨ ਸਾਹਿਬ ਝਾਤ ਪਵਾਉਣ ਲੱਗੇ ਨੇ। ਕਹਿੰਦੇ ਬੰਦਾ ਖੁਰੇ ਨਿਰੰਕਾਰ ਤੇ ਸਤਿਗੁਰੂ ਨੂੰ ਦੋਸ਼ ਕਿਵੇਂ ਦੇ ਲੈਂਦਾ ਏ, ਨਿਰੰਕਾਰ ਨੇ ਕਿੰਨੀਆਂ ਕੁ ਦਾਤਾਂ ਦਿੱਤੀਆਂ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਪਦਾਰਥ ਦਿੱਤੇ ਪਰ ਪਦਾਰਥ ਖਾਣ ਲਈ ਆ ਦੰਦ ਵੀ ਉਹਨੇ ਲਾਏ ਤੇ ਜੀਭ ਵੀ ਉਹਨੇ ਲਾਈ, ਜੀਭ ਦੇ ਮਗਰ ਇਹੋ ਜਿਹੀਆਂ ਨਾੜੀਆਂ ਦਾ ਪ੍ਰਬੰਧ ਕੀਤਾ। ਡਾਕਟਰ ਕਹਿੰਦੇ ਜੋ ਕੱਟੀ ਜਾਏ ਖਾਓਗੇ ਜ਼ਰੂਰ ਪਰ ਉਹਦੇ ਚੋਂ ਰਸ ਨਹੀਂ ਬਣੇਗਾ ਕੋਈ ਵੀ, ਨਾ ਕੌੜੀ ਲੱਗੇ ਨਾ ਮਿੱਠੀ ਕੁਝ ਵੀ। ਬਾਰੀਕ ਨਾੜੀਆਂ ਪਿਆਰਿਓ ਸਾਹਿਬ ਕਹਿੰਦੇ ਉਹਨੇ ਖਾਣ ਲਈ ਵੀ ਦਿੱਤਾ ਤੇ ਖਾਣ ਲਈ ਇਧਰ ਸਰੀਰ ਦੀ ਉਹ ਜੀ ਬਣਤਰ ਬਣਾਈ। ਉਹਨੇ ਪੀਣ ਦਾ ਪ੍ਰਬੰਧ ਕੀਤਾ ਤੇ ਪੀਣ ਵਾਲੇ ਸਰੀਰ ਵਿੱਚ ਵੀ ਉਹਨੇ ਉਹ ਸੱਤਿਆ ਪਾਈ। ਸਾਧ ਸੰਗਤ ਸਰੀਰ ਨੂੰ ਟਿਕਾਣ ਲਈ ਉਹਨੇ ਘਰ ਦਿੱਤਾ ਹੈ, ਸਾਡੇ ਕੋਲ ਬਿਸਤਰਾ ਹੈ। ਸਾਧ ਸੰਗਤ ਇਹ ਹੱਥ ਦਿੱਤੇ ਹਨ ਜਿਨ੍ਹਾਂ ਦੀ ਕੀਮਤ ਕੋਈ ਨਹੀਂ, ਪੈਰ ਦਿੱਤੇ ਹਨ, ਅੱਖਾਂ ਦਿੱਤੀਆਂ ਨੇ, ਹੋਰ ਕਿਤਨਾ ਕੁਝ। ਕਹਿੰਦੇ ਜੇ ਉਹ ਭਲਾ ਕਰੋੜਾਂ ਦਾਤਾਂ ਦੇ ਕੇ ਉਹ ਸ਼ਾਓ, ਉਹਨਾਂ ਚੋਂ ਇੱਕ ਅੱਧ ਚੀਜ਼ ਜਦੋਂ ਸਾਡੇ ਕੋਲੋਂ ਵਾਪਸ ਮੰਗਦਾ ਏ, ਵੀ ਇਹ ਹੁਣ ਮੈਂ ਤੇਰੇ ਕੋਲ ਵਾਪਸ ਲੈ ਕੇ ਹੈ, ਤੇ ਕਹਿੰਦੇ ਜਦੋਂ ਹੀ ਉਹ ਵਾਪਸ ਲਵੇਗਾ, ਬੰਦਾ ਰੋਸ ਇਸ ਤਰ੍ਹਾਂ ਕਰਦਾ ਜਿਵੇਂ ਇਹਦੀ ਚੀਜ਼ ਰੱਬ ਖੋ ਕੇ ਲੈ ਕੇ ਜਾ ਰਿਹਾ। ਇਹ ਨਹੀਂ ਕਹਿੰਦਾ ਤੇਰੀ ਹੀ ਸੀ ਪੇ ਲੱਖਾਂ ਦਿੱਤੀਆਂ ਨੇ, ਤੂੰ 200-400 ਲੈ ਕੇ ਜਾਏਗਾ, ਕਿ ਉਹਨੇ ਨਹੀਂ ਕਰਨਾ ਕੁਝ ਵੇ। ਨਿਰੰਕਾਰ ਕਦੋਂ ਸਾਡੇ ਕੋਲੋਂ ਕੋਈ ਚੀਜ਼ ਖੋਹਦਾ ਹੈ? ਸਾਧ ਸੰਗਤ ਭਾਵੇਂ ਸਰੀਰ ਦੇ ਕਿਸੇ ਅੰਗ ਨੂੰ ਉਹ ਖਤਮ ਕਰੇ ਜਾਂ ਗੁਰੂ ਕੇ ਪਿਆਰੇ ਤਨ ਦੌਲਤ ਵਿੱਚ ਘਾਟਾ ਉਹ ਪਾਵੇ, ਪੈਸਾ ਸਾਡੇ ਕੋਲ ਘਟਾ ਕੇ ਉਹ ਖੋਵੇ, ਜਾਂ ਸਾਡੀ ਬਣੀ ਕੋਈ ਇੱਜ਼ਤ ਤੇ ਮਾਣ ਉਹ ਥੋੜਾ ਜਿਹਾ ਘਟਾਵੇ ਉਹ ਖੋਵੇ, ਸਾਧ ਸੰਗਤ ਕਾਰਨ ਉਹਦਾ ਇੱਕੋ ਇੱਕ ਸਾਫ ਗੁਰੂ ਕੇ ਪਿਆਰੇ ਪਾਰ ਨੂੰ ਲਾਜੇ। ਨਿਰੰਕਾਰ ਨੇ ਦਿੱਤੀਆਂ ਸੀ ਜਿਹੜੀ ਦਾਤਾ, ਭਈ ਤੂੰ ਇਹਨੂੰ ਵਰਤ ਕੇ ਸੁੱਖ ਮਾਣ, ਇਹਨੂੰ ਵਰਤਣ ਦਾ ਢੰਗ ਨਹੀਂ ਆਇਆ, ਉਹਨੇ ਉਹ ਚੀਜ਼ ਇਹਦੇ ਕੋਲੋਂ ਵਾਪਸ ਲੈਣੀ ਸ਼ੁਰੂ ਕਰ ਲਈ, ਇਹਨੂੰ ਵਰਤਣਾ ਨਹੀਂ ਆਇਆ। ਕਹਿੰਦੇ ਇਹਨਾਂ ਚਿਰ ਤੈਨੂੰ ਦੇਖ ਕੇ ਰੱਖੀ ਤੂੰ ਵਰਤਿਆ ਨਹੀਂ। ਤੁਸੀਂ ਵੇਖਦੇ ਹੋ ਬੰਦਾ ਕਈ ਵਾਰ 60 ਸਾਲ ਤੱਕ ਇਹ ਨਹੀਂ ਨਾਮ ਜਪਦਾ, ਗੁਰੂ ਨੂੰ ਨਹੀਂ ਮੰਨਦਾ, ਬਿਮਾਰੀਆਂ ਘੇਰਾ ਪਾ ਲੈਂਦੀਆਂ ਨੇ, ਡਾਕਟਰ ਕਹਿੰਦਾ ਹੁਣ ਕੋਈ ਇਲਾਜ ਨਹੀਂ, ਕਹਿੰਦਾ ਰੱਬਾ ਇੱਕ ਵਾਰੀ ਬਚਾ ਮੁੜ ਕੇ ਹੁਣ ਮੈਂ ਤੇਰੀ ਭਗਤੀ ਕਰਾਂਗਾ। ਉਦੋਂ ਇਹ ਗੱਲ ਕਹੀ ਜਦੋਂ ਸਾਰਾ ਕੁਝ ਠੀਕ ਸੀ, ਉਦੋਂ ਕਿਉਂ ਨਾ ਅੰਦਰ ਖਿਆਲ ਆਇਆ। ਗਰੀਬ ਬਨਵਾਸ ਪਿਤਾ ਜੀ ਕਹਿੰਦੇ ਉਹ ਜਦੋਂ ਵੀ ਉਹ ਵਾਪਸ ਲੈਂਦਾ ਏ, ਉਹ ਉਸਨੇ ਦੇਣਾ ਹੀ ਦੇਣਾ ਵਾਪਸ, ਉਹਨੇ ਕੀ ਕਰਨਾ ਲੈ ਕੇ ਹੱਥ ਲੈ ਲੈਂਦਾ, ਪੈਰ ਦੀ ਸ਼ਕਤੀ ਕਹਿ ਜਾਂ ਕਿਸੇ ਕੋਲੋਂ ਜ਼ੁਬਾਨ ਦੀ, ਕਿਸੇ ਕੋਲੋਂ ਅੱਖਾਂ ਦੀ ਜੋਤ ਕਟਾਉਣ ਦੀ, ਕਿਸੇ ਕੋਲੋਂ ਗੁਰੂ ਕੇ ਪਿਆਰੇ ਕਿਤੇ ਨਾ। ਵੈਸੇ ਸਮੇਂ ਨਾਲ ਵੀ ਜੋ ਜੋ ਸਮਾਂ ਗੁਜ਼ਰਨਾ ਤੇ ਹਰ ਚੀਜ਼ ਨੇ ਪੁਰਾਣੀ ਹੋਣਾ, ਇੱਕ ਵੱਖਰੀ ਬਾਤ ਏ। ਕਈ ਵਾਰਾਂ ਅੱਧ ਵਿਚਾਲੇ ਸਾਧ ਸੰਗਤ ਕਈ ਵਾਰਾਂ ਉਹ ਆਪਣੇ ਨਾਲ ਜੋੜਨ ਲਈ ਪੈਸਾ ਬੇਸ਼ੁਮਾਰ ਦਿੰਦਾ ਹੈ ਤੇ ਕਈ ਵਾਰਾਂ ਦਿੱਤਾ ਵੀ ਉਹ ਵਾਪਸ ਹੁੰਦਾ ਹੈ। ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਦਿੰਦਾ ਉਹ ਜਦੋਂ ਉਦੋਂ ਸ਼ੁਕਰ ਨਹੀਂ ਕਦੇ ਨਿਕਲਦਾ, ਪਰ ਜਦੋਂ ਉਹ ਵਾਪਸ ਲੈ ਲਵੇ ਉਦੋਂ ਰੋਸ ਅੰਦਰ ਇਕਦਮ ਸ਼ਿਕਵਾ ਕਰਨ ਲਈ ਹਰ ਆਦਮੀ ਤਿਆਰ ਬੈਠਾ ਹੈ। ਤੇ ਅਸੀਂ ਇਹੋ ਜਿਹੇ ਤਲ ਤੇ ਪਹੁੰਚ ਜਾਂਦੇ ਹਾਂ, ਹੈਰਾਨ ਹੋਈ ਤਾਂ ਬੰਦਾ ਕਿੱਥੋਂ ਤੱਕ ਪਹੁੰਚਦਾ ਹੈ। ਇੱਕ ਪਰਿਵਾਰ ਕਹਿਣ ਲੱਗਾ ਕਈ ਸਾਲ ਹੋ ਗਏ ਕਹਿਣ ਘਰ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਪ੍ਰਕਾਸ਼ ਕੀਤਾ ਹੈ, ਪੈਸਾ ਵਾਹਿਗੁਰੂ ਨੇ ਦਿੱਤਾ ਸੀ ਸੋਹਣਾ, ਪੈਸੇ ਦੇ ਸਦਕਾ ਘਰ ਸਤਿਗੁਰੂ ਜੀ ਦਾ ਪ੍ਰਕਾਸ਼ ਹੋ ਗਿਆ, ਸੋਹਣੀ ਜੀ ਪਾਲ ਕੇ ਕੀਮਤੀ ਰੁਮਾਲੇ ਆ ਗਏ, ਕੀਮਤੀ ਚੰਦੋਏ ਆ ਗਏ, ਪੂਰੇ ਸੈੱਟ ਬਣਾਏ ਹੋਏ ਕੋਈ ਸੋਹਣਾ ਲੱਗੇ। ਪਿਆਰਿਓ ਸਾਰਾ ਕੁਝ ਕਰਨ ਤੋਂ ਘਰ ਅੰਦਰ ਇੱਕ ਜੀ ਪਾਠ ਕਰਦਾ, ਬਾਕੀ ਮੱਥਾ ਟੇਕਦੇ ਨੇ, ਜਦੋਂ ਜੀ ਆਵੇ ਨਾ ਆਵੇ ਤੇ ਨਾ ਸਹੀ। ਪਰ ਘਰ ਅੰਦਰ ਸ਼ਰਾਬ ਵੀ ਚੱਲ ਰਹੀ ਹੈ, ਮਾਸ ਦੀ ਵੀ ਵਰਤੋਂ ਹੋ ਕੇ ਲਗਾਤਾਰ ਉਹ ਸਾਰਾ ਕੁਝ ਹੋ ਰਿਹਾ, ਹੋਰ ਜੋ ਕੁਝ ਇਹਦੇ ਨਾਲ ਫਿਰ ਜੁੜੇ ਨੇ, ਇਸ ਮਨ ਨੇ ਜੋ ਜੋ ਪਾਪ ਪੁਰਾਣੇ ਕੁੰਦੇ ਕੋਣਾ ਸੀ, ਬੱਚੇ ਹੋਏ ਜਵਾਨ ਹੋਏ, 2-4 ਸਾਲ ਰਿਸ਼ਤਾ ਵੇਖਿਆ, ਬੱਚੇ ਲਈ ਮਿਲਿਆ ਨੇ, ਇੱਕ ਦੋ ਜਗ੍ਹਾ ਗੱਲ ਕੋਈ ਨਾ ਤੈ ਹੋਇਆ, ਅੰਦਰ ਖਿਆਲ ਕੀ ਪੈਦਾ ਕੀਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਘਰ ਨੇ ਤਾਂ ਬੱਚਿਆਂ ਦੇ ਰਿਸ਼ਤੇ ਨਹੀਂ ਹੁੰਦੇ। ਇਹਦੇ ਨਾਲ ਚੰਗਾ ਰਿਸ਼ਤੇਦਾਰ ਨੂੰ ਕਹਿੰਦੇ ਵੀ ਸਤਿਗੁਰੂ ਜੀ ਨੂੰ ਤੁਸੀਂ ਲੈ ਜਾਓ ਜਾਂ ਅਸੀਂ ਗੁਰਦੁਆਰੇ ਛੱਡ ਆਉਣਾ। ਸਤਿਗੁਰੂ ਜੀ ਉਸ ਘਰੋਂ ਪਿਆਰਿਓ ਉਹ ਬਾਹਰ ਇਸ ਲਈ ਤੋਰਦੇ ਨੇ ਵੀ ਰਿਸ਼ਤਾ ਨਹੀਂ 2-4 ਸਾਲ ਹੋਇਆ, ਕਿਉਂਕਿ ਸਤਿਗੁਰੂ ਘਰ ਹੈ, ਕਿੱਥੇ ਮਨ ਖਲੋਤਾ ਏ। ਜਿਹੜੇ ਸਤਿਗੁਰੂ ਜੀ ਨੇ ਸਾਰੇ ਸੰਸਾਰ ਦੇ ਕਾਰਜ ਰਾਸ ਕਰਨੇ, ਜਿਹਨੂੰ ਕਹਿੰਦੇ ਆ ਗੁਰਪੂਰਾ ਜਿਨ ਸਿਮਰਿਆ ਸਹੀ ਭਏ ਨਿਕਾਰ, ਨਾਨਕ ਨਾਮ ਆਰਾਧਨਾ ਕਾਰਜ ਰਾਸ ਜਿਹੜਾ ਕਰਦਾ ਹੀ ਕਾਰਜ ਰਾਸ ਸੀ ਉਹਨੂੰ ਕਿਹਾ ਜਾ ਰਿਹਾ ਤੇਰੇ ਕਰਕੇ ਮੇਰੇ ਕਾਰਜ ਰਾਸ ਨਹੀਂ ਹੁੰਦੇ। ਜਿਹੜਾ ਗੁਰੂ ਤੇ ਰੱਬ ਨੂੰ ਇਹ ਮਨ ਕਹਿ ਸਕਦਾ ਏ ਉਹ ਆਮ ਬੰਦੇ ਨੂੰ ਭਲਾ ਕਿੰਨਾ ਕੁ ਪਿਆਰ ਦੀ ਨਿਗਾਹ ਨਾਲ ਵੇਖੇਗਾ। ਸਤਿਗੁਰੂ ਜੀ ਨੇ ਨਾ ਹੈਰਾਨ ਹੋਈ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਕਈ ਵਾਰ ਇੱਕ ਸ਼ਬਦ ਵਿੱਚ ਸਾਰੀ ਦੁਨੀਆਂ ਦਾ ਤੱਤ ਦੱਸਦੇ ਹੋ, ਕਈ ਵਾਰ ਇੱਕ ਪੰਕਤੀ ਚ ਤੇ ਕਈ ਵਾਰ ਅੱਧੀ ਪੰਕਤੀ ਚ ਗੱਲ ਮੁਕਾ ਦਿੰਦੇ ਹੋ। ਅੱਜ ਕੇਵਲ ਰੋਗ ਨਹੀਂ ਦੱਸਿਆ ਅੱਧੀ ਪੰਕਤੀ ਚ, ਇਲਾਜ ਵੀ ਦੱਸਿਆ ਨੇ। ਕੀ ਆਖ ਰਹੇ ਨੇ ਅੱਜ ਸਹਿਬ ਕਹਿੰਦੇ ਰੋਸ਼ਨ ਕੀ ਜੈ, ਇਹ ਬਿਮਾਰੀ ਏ ਸਾਡੀ ਸਾਨੂੰ ਆਦਤ ਗਿਲੇ ਤੇ ਸ਼ਿਕਵੇ ਕਰਨ ਦੀ, ਜਦੋਂ ਉਹ ਆਪਣੀ ਕੀ ਵਸਤੂ ਆਪਣੀ ਅਮਾਨ ਕੱਚ ਬਹੁਤ ਸੌ ਲੇ, ਅਗਿਆਨੀ ਮਨ ਰੋਸ ਕਰੇ ਰੋਸ ਕਰਦਾ ਹੈ ਕਿ ਮੇਰੇ ਕੋਲੋਂ ਇਹਨੇ ਵਾਪਸ ਕਿਉਂ ਲੈ ਲਈ। ਇੱਕ ਪਰਿਵਾਰ ਕਹਿ ਰਿਹਾ ਏ ਜਦੋਂ ਉਹਨੂੰ ਕਿਹਾ ਗਿਆ ਕੋਈ ਐਕਸੀਡੈਂਟ ਵਿੱਚ ਨੌਜਵਾਨ ਪੁੱਤਰ ਦੀ ਮੌਤ ਹੋ ਗਈ, ਬੱਚੇ ਨਿੱਕੇ ਕਾਲ, ਭਈ ਤੂੰ ਨਾ ਹੁਣ ਦੱਬ ਕੇ ਰੱਬ ਦੇ ਚਰਨਾਂ ਚ ਡਿੱਗ, ਜਿਹੜਾ ਇਹ ਸੱਟ ਵੱਜੀ ਏ, ਜਿਹੜਾ ਅੰਦਰ ਗਹਿਰਾ ਦੁੱਖ ਆਇਆ ਏ, ਉਹਨੂੰ ਸਤਿਗੁਰੂ ਕਾ ਸ਼ਬਦ ਬਾਣੀ ਮਲਮ ਬਣ ਕੇ ਤੈਨੂੰ ਸੁੱਖ ਦੇਵੇ। ਕਹਿੰਦਾ ਜੇ ਪਹਿਲਾਂ ਮੈਂ ਰੱਬ ਨੂੰ ਚੇਤਾ ਕੀਤਾ ਉਹਨੇ ਪੁੱਤਰ ਖੋ ਲਿਆ ਤੇ ਕੌਣ ਕਿਹੜੇ ਉਹਨੇ ਚੰਨ ਚਾੜ ਮੈਂ ਹੋਰ ਦੂਰ ਹੋ ਗਿਆ। ਇਹ ਸਾਡੇ ਰੋਜ਼ ਘਰਾਂ ਵਿੱਚ ਸਾਡਾ ਮਨ ਸਾਥੋਂ ਇਹ ਕਰਵਾਉਂਦਾ ਏ, ਜਿਹੜਾ ਪਿਆਰਿਓ ਕੋਈ 40 ਸਾਲ ਪੁੱਤਰ ਦਾ ਸੁੱਖ ਦਿੱਤਾ ਉਹਦਾ ਸ਼ੁਕਰ ਨਹੀਂ। ਸਤਿਗੁਰੂ ਜੀ ਦਾ ਇੱਕ ਬਚਨ ਹੁੰਦਾ ਬਾਣੀ ਅੰਦਰ, ਕਹਿੰਦੇ ਜਦੋਂ ਕਿਸੇ ਦੇ ਘਰ ਮੌਤ ਹੋ ਜਾਂਦੀ ਕਹਿ ਉਦੋਂ ਬੰਦਾ ਰੋਜ਼ ਕਰਦਾ ਏ। ਸਾਹਿਬ ਕਹਿੰਦੇ ਭਲਾ ਜੇਕਰ ਉਹ ਦੇਵੇ ਨਾ ਫਿਰ ਠੀਕ ਏ, ਜਿਨ੍ਹਾਂ ਦੀ ਕੁੱਖ ਨੂੰ ਵਾਹਿਗੁਰੂ ਭਾਗ ਨਹੀਂ ਲਾਉਂਦਾ। ਇਸ ਪੱਖੋਂ ਇਹ ਨਹੀਂ ਵੀ ਜੇ ਧੀਆਂ ਪੁੱਤਰ ਨਾ ਹੋਣ ਤੇ ਬੰਦੇ ਦੀ ਜ਼ਿੰਦਗੀ ਅਸਫਲ ਏ ਕਿ ਮਨ ਦੀ ਕਲਪਨਾ ਕਵਿਤਾ ਏ, ਬੜਾ ਕੁਛ ਅਸੀਂ ਕਰਦੇ ਹਾਂ। ਬੇਬੇ ਨਾਨਕੀ ਦੇ ਭਾਈ ਅਜੈ ਰਾਮ ਦੇ ਘਰ ਸੰਤਾਨ ਨਹੀਂ, ਕੀ ਇਹਦਾ ਮਤਲਬ ਕਿ ਉਹਨਾਂ ਦਾ ਜੀਵਨ ਸਫਲ ਨਹੀਂ? ਇੰਨਾ ਸਫਲ ਕਹਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਲੋਕ ਜੇ ਸਹੀ ਪਹਿਚਾਣ ਹੈ ਸਭ ਤੋਂ ਪਹਿਲਾਂ ਤੇ ਉਸ ਭੈਣ ਨਾਨਕੀ ਦੀ ਅੱਖ ਨੇ ਪਹਿਚਾਣਿਆ। ਸਤਿਗੁਰ ਨੇੜੇ ਕਹਿ, ਇਹ ਦੁਨਿਆਵੀ ਬਾਤਾਂ ਨੇ, ਮੈਂ ਨਹੀਂ ਕਹਿ ਰਿਹਾ ਵੀ ਨਾ ਹੋਵੇ ਜਾਂ ਹੋਵੇ। ਸਤਿਗੁਰੂ ਜੀ ਆਖਦੇ ਨੇ ਪਰ ਜੋਬਨ ਮਰ ਜਾ ਕੇ ਕੀਜੈ, ਜੇ ਜਵਾਨੀ ਵਿੱਚ ਮੌਤ ਹੋ ਗਈ ਇਹ ਨਹੀਂ ਵੀ ਉਸਨੇ ਇੰਨੇ ਸਾਲ ਮੈਨੂੰ ਦਿੱਤੇ ਤੇਰਾ ਸ਼ੁਕਰ, ਜੇ ਤੂੰ ਨਾ ਦੇਂਦਾ ਸਾਈਆਂ ਤੇ ਫਿਰ ਮੈਂ ਕੀ ਕਰਦਾ, ਨਾ ਦੇਣ ਨਾਲੋਂ ਇੰਨੇ ਸਾਲ ਮੈਨੂੰ ਸੁੱਖ ਦਿੱਤਾ। ਪਰ ਇਹਨੇ ਅੱਗੇ ਵੇਖਣਾ ਏ, ਇਹਨੇ ਅੱਧ ਵਿਚਾਲੇ ਕਿਉਂ ਇਹਨੂੰ ਖੋ ਲਿਆ। ਚਲੋ ਛੱਡੋ, ਜਵਾਨੀ ਵਿੱਚ ਤਾਂ ਅਸੀਂ ਮਨ ਕਹੇਗਾ ਠੀਕ ਏ, ਕੋਈ 80 ਸਾਲ ਕੋਈ 90 ਦੀ ਵੀ ਜਦੋਂ ਮੌਤ ਹੁੰਦੀ ਏ, ਸਾਡੀ ਤਾਂ ਮਰਿਆਦਾ ਤਾਂ ਇਹ ਸੀ ਨਾ ਉਸੇ ਟਾਈਮ ਸਲੋਕ ਸੰਸਕ੍ਰਿਤੀ ਦੀ ਪੁਰਾਣ ਬਜ਼ੁਰਗ ਜਾਂ ਵਿਆਖਿਆ ਸ਼ੁਰੂ ਕਰ ਲੈਂਦੇ ਜਾਂ ਜੈਤਸਰੀ ਕੀ ਵਾਰ ਦੀ ਰੋਜ਼ ਕੀਰਤਨ ਹੋਣਾ, ਸ਼ਹਿਰੀ ਲੋਕ ਅੱਜ ਵੀ ਕਰਦੇ ਨੇ ਮਾਲਕ ਦੀ ਕਿਰਪਾ ਨਾਲ। ਇੰਡੀਆ ਚ ਪਤਾ ਹੈ ਇੱਥੇ ਦਾ ਵੀ ਸਾਧ ਸੰਗਤ ਜਿਹਨਾਂ ਗੁਰੂ ਦੇ ਪਿਆਰ ਕਨ ਸੋਝੀਏ ਉਹਨੇ ਦਿਨ ਕੀਰਤਨ ਹੀ ਰੋਜ਼ ਕਰ ਹੁੰਦਾ ਰਹਿੰਦਾ ਹੈ, ਕਦੇ ਸਿਮਰਨ ਉਹ ਸਤਸੰਗ ਬਣ ਜਾਂਦਾ ਹੈ। ਉਹਨੂੰ ਭੁੱਲ ਕੇ ਨਾ ਅਸੀਂ ਕੀ ਕਰਦੇ, ਜਿੰਨੇ ਆਉਣਾ ਏ ਪਹਿਲਾ ਵਾਕ ਇਹ ਬੋਲਣਾ, ਭਾਈ ਤੇਰੇ ਨਾਲ ਰੱਬ ਨੇ ਬਹੁਤ ਮਾੜਾ ਕੀਤਾ ਹੈ, ਰੱਬ ਨੇ ਕੀਤਾ ਮਾੜਾ, ਹੁਣੀ ਤਾਂ ਪੁੱਤ ਪੋਤਰਿਆਂ ਦਾ ਸੁੱਖ ਵੇਖਣ ਦਾ ਮੌਕਾ ਸੀ, ਜੇ 100 ਸਾਲ ਦਾ ਜਾਵੇ ਤੇ ਤਾਂ ਵੀ ਰੱਬ ਮਾੜਾ ਕਰੇ, ਜੋ 5 ਸਾਲ ਦੇ ਨੂੰ ਲੈ ਜੇ ਤੇ ਤਾਂ ਵੀ ਉਹ ਦੋਸ਼ੀ ਉਹ ਦੋਸ਼ ਰਹਿ ਕਦੋਂ ਰੱਬ ਕੋਲ, ਕਦੇ ਕੋਈ ਸਮਾਂ ਹੀ ਨਹੀਂ। ਕਹਿ ਸਾਧ ਸੰਗ, ਮੇਰੇ ਸਤਿਗੁਰੂ ਜੀ ਆਖਦੇ ਨੇ ਜਦੋਂ ਅਗਿਆਨੀ ਮਨ ਰੋਸ ਕਰੇ, ਅਗਿਆਨਤਾ ਵਿੱਚ ਅਸੀਂ ਰੋਸ ਕਰਦੇ ਹਾਂ ਵੀ ਜੋ ਕੁਝ ਹੋਇਆ ਚੰਗਾ ਨਹੀਂ ਹੋਇਆ, ਜੋ ਕੁਝ ਮਿਲਿਆ ਏ ਲੱਖਾਂ ਉਹਨੂੰ ਯਾਦ ਨਾ ਕਰਨਾ, ਇੱਕ ਉਹ ਵਾਪਸ ਲਵੇ ਉਹਦੇ ਤੇ ਗਿਲਾ ਪਾਉਣਾ। ਸਾਹਿਬ ਕਹਿਣ ਲੱਗੇ ਇਹ ਆਪਣੀ ਪ੍ਰਤੀਤ ਆਪ ਕੀ ਖੋਵੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਜਦੋਂ ਰੱਬ ਨਹੀਂ ਵਿਸ਼ਵਾਸ ਕਰਦਾ ਤੇ ਲੋਕਾਂ ਨੇ ਕੀ ਕਰਨਾ? ਕਹਿ ਸਤਿਗੁਰੂ ਜੀ ਆਖਦੇ ਦੂਜਾ ਆਪਣੇ ਪੱਧਰ ਤੇ ਵੇਖੋ। ਸਾਧ ਸੰਗ, ਜਦੋਂ ਅਸੀਂ ਭਾਵੇਂ ਆਮ ਦੁਨੀਆਂ ਤੇ ਭਾਵੇਂ ਧਾਰਮਿਕ ਦੁਨੀਆਂ ਏ, ਜਦੋਂ ਸਾਡਾ ਅੰਦਰ ਨਹੀਂ ਟਿਕੇਗਾ, ਅਸੀਂ ਘੜਿਆ ਘੜਾਇਆ ਦੋਸ਼ ਏ ਜਾਂ ਕੰਮ ਨੂੰ ਜਾਂ ਘਰ ਨੂੰ ਦੇ ਦੇਵਾਂਗੇ, ਮੇਰਾ ਘਰ ਛੋਟਾ ਦੂਜਾ ਕਹਿੰਦਾ ਘਰ ਵੱਡਾ, ਗੱਲ ਕੀ ਵੀ ਆਪਣੇ ਕੋਲ ਅਸੀਂ ਗੱਲ ਆਉਣ ਨਹੀਂ ਦੇਣੀ ਵੀ ਮੇਰਾ ਗੁਨਾਹ ਹੈ। ਅਸੀਂ ਜੇ ਮਨ ਨਹੀਂ ਟਿਕਦਾ ਤਾਂ ਦੂਜਿਆਂ ਦਾ ਦੋਸ਼, ਜੇ ਸਾਧ ਸੰਗਤ ਪਾਠ ਨੂੰ ਖੋਇਆ ਤਾਂ ਦੂਜੇ ਦਾ ਦੋਸ਼। ਸਤਿਗੁਰੂ ਜੀ ਵਚਨ ਕਰਦੇ ਨੇ, ਸਹਿਬ ਕਹਿੰਦੇ ਦਾਤਾ ਦੋਸ਼ ਨ ਦੇਊ ਕਿਸੇ, ਦੋਸ਼ ਕਰਮ ਆਪਣਿਆ ਜੋ ਮੈਂ ਕੀਤਾ ਸੀ ਸੋ ਮੈਂ ਪਾਇਆ। ਉਹੀ ਵਾਹਿਗੁਰੂ ਨੇ ਸਾਡੇ ਮੇਰੀ ਝੋਲੀ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਹੋਰ ਕਿਸੇ ਨੂੰ ਦੋਸ਼ ਨਾ ਦੇ, ਦੋਸ਼ ਦੀ ਜਗ੍ਹਾ ਤੇ ਸਤਿਗੁਰੂ ਕਹਿੰਦੇ ਅੰਮ੍ਰਿਤ ਪੀਣਾ ਸ਼ੁਰੂ ਕਰ। ਕਈ ਵਾਰ ਨਾ ਜਦੋਂ ਇਧਰ ਸੋਚੀਦਾ ਤੇ ਆਖੀਦਾ ਸਤਿਗੁਰ ਸੱਤ ਪੈ ਕਹਿ ਰਹੇ ਹੋ, ਸਾਡੀ ਜ਼ਿੰਦਗੀ ਚ ਜਦੋਂ ਵੀ ਅਸੀਂ ਬੋਲਾਂਗੇ ਸਾਡੇ ਹਰ ਬੋਲ ਵਿੱਚ ਦੂਸਰੇ ਦੇ ਦੋਸ਼ ਦੂਸਰੇ ਦੀ ਰੋਸ ਹੋਏ ਤਾਂ ਕਦੇ ਧਿਆਨ ਪਾਰਨਾ 5-10 ਮਿੰਟ ਵੀ ਕੋਈ ਗੱਲ ਕਰਕੇ ਹੱਦ ਹੋ ਗਈ। ਕੋਈ ਕੰਮ ਨਹੀਂ ਜਿਹਦੇ ਵਿੱਚ ਅਸੀਂ ਸ਼ੁਕਰ ਕਰੀਏ ਦੋਸ਼ ਹੀ ਦੋਸ਼ ਹੈ। ਨਿੱਕਾ ਜਿਹਾ ਕੋਈ ਸਪੀਕਰ ਦੀ ਆਵਾਜ਼ ਨਾ ਠੀਕ ਹੋਈ ਤੇ ਤਾਂ ਵੀ ਕਿਸੇ ਨੂੰ ਅਸੀਂ ਦੋਸ਼ ਦੇ ਕੇ ਫਿਰ ਇਹਦੀ ਆਵਾਜ਼ ਠੀਕ ਕਰਾਂਗੇ। ਸਾਧ ਸੰਗ ਜੇ ਕਾਰ ਤੇ ਬੈਠਣ ਲੱਗੇ ਹੋ, ਕਾਰ ਅੰਦਰੋਂ ਗੰਦੀ ਏ, ਬੱਚਿਆਂ ਨੂੰ ਦੋਸ਼ ਦੇ ਕੇ ਸੀਟ ਤੇ ਬੈਠਣ ਸਾਫ਼ ਹੀ ਨਹੀਂ ਕਰਦੇ। ਗੱਲ ਕੀ ਏ, ਨਿੱਕੀ ਨਿੱਕੀ ਗੱਲ ਤੇ ਵੇਖੋਗੇ ਅੰਦਰ ਦੋਸ਼ ਨਾਲ ਰੋਸ ਨਾਲ ਭਰਿਆ ਦੂਜਿਆਂ ਵੱਲ। ਸਤਿਗੁਰ ਕਹਿਣ ਲੱਗੇ ਜ਼ਿੰਦਗੀ ਚ ਸ਼ਾਂਤੀ ਕਿੱਥੋਂ ਆ ਜਾਏਗੀ ਜੇ ਲੈਣੀ ਤੇ ਆਪਣੇ ਆਪ ਵੱਲ ਆ ਅੰਮ੍ਰਿਤ ਪੀ। ਅੰਮ੍ਰਿਤ ਕੀ ਏ, ਜਰਾ ਇੱਕ ਮਿੰਟ ਪੀ ਕੇ ਵੇਖੋ ਜੇ। ਬੱਚਿਆਂ ਦੀ ਮੌਤ ਹੁੰਦੀ ਹੈ ਤਾਂ ਮਰਦਾ ਵੀ ਕੋਈ ਨਹੀਂ, ਇਹ ਮੁੰਡਿਆ ਕਿਉਂ ਨਾ ਮੋਇਓ। ਪੁੱਛਿਆ ਕਿ ਇਤਨੀ ਗੁੱਸੇ ਵਿੱਚ ਕਿਉਂ ਹੋਏ? ਕਹਿੰਦੇ ਸਾਡੀ ਕੁੱਲ ਵਿੱਚ ਕਿੰਨੇ ਇਸ ਤਰ੍ਹਾਂ ਭਗਤੀ ਭਲਾ ਕੀਤੀ ਸੀ, ਇਹ ਵੱਖਰਾ ਹੀ ਭਗਤ ਪੈਦਾ ਹੋ ਗਿਆ। ਜਦੋਂ ਦੀ ਮਾਲਾ ਪੜੀ ਭਾਵ ਨਾਮ ਜਪਦਾ ਉਦੋਂ ਤੋਂ ਮੈਂ ਸੁਖੀ ਨਹੀਂ ਕਾਂ। ਕਿ ਤੁਸੀਂ ਸਮਝਦੇ ਹੋ ਜਿਹਦਾ ਪੁੱਤਰ ਨਾਮ ਜਪੇ ਉਹਦੀ ਮਾਂ ਸੁਖੀ ਨਾ ਹੋਵੇਗੀ, ਉਹਦੀਆਂ ਤੇ ਕੁਲਾਂ ਸੁੱਖ ਲੈਣਗੀਆਂ, ਪਰ ਉਹਨੂੰ ਪ੍ਰਵਾਨ ਕਰਦੇ ਹੋ ਸੁੱਖ ਲੱਭਦੇ ਨੇ ਤਨ ਦੌਲਤ ਵਿੱਚੋਂ, ਤੇ ਸੁੱਖ ਸੀ ਪਰਮੇਸ਼ਰ ਦੀ ਯਾਦ ਦੇ ਅੰਦਰ। ਗੁਰੂ ਸਵਾਰਿਓ ਉੱਥੇ ਮਾਂ ਵੀ ਗਿਲੇ ਤੇ ਸ਼ਿਕਵੇ ਨਾਲ ਭਰੀਏ, ਕਿਉਂਕਿ ਉਹਨੂੰ ਧਨ ਚਾਹੀਦਾ, ਪੁੱਤਰ ਨਾਮ ਲਿਆ ਰਿਹਾ, ਜੋ ਇਹ ਚਾਹੁੰਦਾ ਮਨ ਉਹ ਨਾ ਹੋਵੇ, ਬਸ ਉਹ ਇਹਨੇ ਦੋਸ਼ ਦੇਣਾ ਹੀ ਦੇਣਾ, ਰੱਬ ਕਰੇ, ਗੁਰੂ ਕਰੇ, ਭਗਤ ਕਰਨ, ਪੁੱਤਰ ਕਰੇ ਨਾਮ ਜਪ ਕੇ, ਬਸ ਜੋ ਇਹਨੇ ਨੀ ਨਾ, ਜੋ ਇਹਨੇ ਸੋਚਿਆ ਦੇ ਉਲਟ ਹੋਤਾ ਤੇ ਉਹਦੇ ਦੋਸ਼ ਏ। ਪਰ ਸਾਨੂੰ ਸਤਿਗੁਰੂ ਕੀ ਕਹਿੰਦੇ ਨੇ? ਕਹਿੰਦੇ ਨਾਮ ਜਪ ਨਾ ਤੇ ਦੁਨੀਆ ਨੂੰ ਦੋਸ਼ ਦੇ, ਨਾ ਆਪਣੇ ਆਪੇ ਨੂੰ ਦੋਸ਼ ਦੇ, ਨਾ ਤੂੰ ਪਿਛਲੇ ਬੀਤ ਚੁੱਕੇ ਕਰਮਾਂ ਨੂੰ ਦੋਸ਼ ਦੇ। ਬਸ ਤੂੰ ਇੱਕ ਕੰਮ, ਜੇ ਇਹ ਕੁਝ ਕਰੇਗਾ ਕੁਝ ਨਹੀਂ ਖੋਣਾ, ਜਿਹੜਾ ਵਰਤਮਾਨ ਏ ਇਹਨੂੰ ਸੰਭਾਲ, ਤੇ ਕੇਵਲ ਤੂੰ ਨਾਮ ਵਾਹਿਗੁਰੂ ਵਾਹਿਗੁਰੂ ਜਪ, ਇਹ ਦੇਖ ਤੇਰੇ ਪਿਛਲੇ ਕਰਮਾਂ ਨੂੰ ਸਾੜੇਗਾ, ਦੋਸ਼ਾਂ ਤੋਂ ਬਚੇਗਾ। ਭਗਤ ਕਬੀਰ ਸਾਹਿਬ ਜੀ ਇੱਕ ਜਗ੍ਹਾ ਬਚਨ ਕਰਦੇ ਨੇ, ਕਹਿੰਦੇ ਕਬੀਰ ਜੋ ਮੈਂ ਚਿਤੋ ਸੋ ਨਾ ਕਰੇ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਕਰ ਕਰੇ। ਜੋ ਮੇਰਾ ਪਰਮੇਸ਼ਰ ਏ ਨਾ, ਜੋ ਮੈਂ ਸੋਚਦਾ ਉਹ ਹੀ ਕਰਦਾ ਜੋ ਉਹਨੂੰ ਪਾਉਂਦਾ ਹੁੰਦਾ ਏ, ਤੇ ਕਹਿੰਦੇ ਜੋ ਉਹਨੇ ਉਹ ਹੀ ਕਰਨਾ, ਤੇ ਮੈਂ ਕਾਹਨੂੰ ਵਿਚਲੇ ਸਨ। ਐਵੇਂ ਮਨ ਦੇ ਨਾਲ ਮਗਰ ਲੱਗ ਕੇ ਸੋਚੀ ਜਾਵਾਂ ਇੰਜ ਨਹੀਂ ਇੰਜ, ਮੇਰਾ ਕੰਮ ਉਹਦੇ ਹੁਕਮ ਵਿੱਚ ਤੁਰਨਾ ਤੇ ਉਹਦੇ ਹੁਕਮ ਨੂੰ ਮੰਨ ਕੇ ਸੁੱਖ ਲੈਣਾ, ਜਿਉਂ ਜਿਉਂ ਮੰਨਦਾ ਤਿਉਂ ਤੋਂ ਮੈਂ ਸੁਖੀ ਹੁੰਦਾ ਜਾਂਦਾ ਵਾਂ। ਪਰ ਇਹ ਕੰਮ ਨਹੀਂ ਸਾਡੇ ਤੋਂ ਹੁੰਦਾ, ਬਾਕੀ ਖੁਰੇ ਲੱਖਾਂ ਹੀ ਖਿਲਾਰੇ ਖਿਲਾਰ ਕੇ ਅਸੀਂ ਉਹਦੇ ਵਿੱਚੋਂ ਮਸਲਾ ਹੱਲ ਕਰਨਾ ਚਾਹੁੰਦੇ ਹਾਂ। ਸਤਿਗੁਰੂ ਕਹਿੰਦੇ ਕੋਈ ਕੰਮ ਕਰ, ਜੋ ਪਰਮੇਸ਼ਰ ਕਰਦਾ ਉਸ ਨੂੰ ਤੇਰੇ ਤੋਂ ਖਿੜੇ ਮੱਥੇ ਮੰਨਿਆ ਨਹੀਂ ਜਾਣਾ, ਨਾਮ ਜਪੇਗਾ ਉਹ ਤੇਰੇ ਤੋਂ ਮਨਵਾ ਲਵੇਗਾ ਸਹਿਜੇ ਸਹਿਜੇ, ਫਿਰ ਤੇਰੇ ਅੰਦਰੋਂ ਸ਼ੁਕਰ ਨਿਕਲੇਗਾ। ਜੇ ਉਹ ਦੇਵੇਗਾ ਤਾਂ ਵੀ ਸ਼ੁਕਰ, ਜੇ ਉਹ ਵਾਪਸ ਲਵੇਗਾ ਤਾਂ ਵੀ ਸ਼ੁਕਰ, ਜੇ ਉਹ ਦੇ ਅਰੋਗਤਾ ਦੇਵੇਗਾ ਤਾਂ ਵੀ, ਜੇ ਕਿਸੇ ਇਸ ਸਰੀਰ ਨੂੰ ਕੋਈ ਰੋਗ ਲੱਗ ਗਿਆ ਤਾਂ ਵੀ ਕਵੇਗਾ ਦਾਤਾ ਘੱਟੋ ਘੱਟ ਆ ਇਹਨਾਂ ਵਿਚਾਲੇ ਕੇਵਲ ਇੱਕ ਹੀ ਅੰਗ ਨੂੰ ਤੂੰ ਇਹ ਦੁੱਖ ਇਹ ਮੇਰੇ ਤੋਂ ਖੋਇਆ, ਜ਼ਰੂਰ ਮੇਰੇ ਤੋਂ ਭੁੱਲ ਖੋਈ ਹੋਵੇਗੀ। ਭਾਈ ਮਹਾਂ ਸਿੰਘ ਜੀ ਨੇ ਭਾਈ ਵੀਰ ਸਿੰਘ ਦਾ ਗੁਰਮੁਖ ਜੀਵਨ ਲਿਖਿਆ, ਉਹਦੇ ਚ ਉਹ ਲਿਖਦੇ ਇੱਕ ਜਗ੍ਹਾ ਤੇ ਪਿਆਰੀ ਜੀ ਬਾਤ, ਉਹ ਕਹਿੰਦੇ ਅੰਮ੍ਰਿਤਸਰ ਦਾ ਵਪਾਰੀ ਸੀ, ਇਧਰ ਹਿਮਾਚਲ ਸਾਈਡ ਵੱਲੋਂ ਲੱਕੜਾਂ ਖਰੀਦਣੀਆਂ, ਖਰੀਦ ਕੇ ਦਰਿਆ ਦੇ ਵਿੱਚ ਉਹਨਾਂ ਨੂੰ ਬੰਨ ਕੇ ਸੁੱਟ ਦੇਣਾ ਜਿਵੇਂ ਸਾਧਨ ਸੀ ਲਿਆਉਣ ਦੇ। ਜਦੋਂ ਉਹਨਾਂ ਨੇ ਬਹੁਤ ਸਾਰਾ ਧਨ ਲਾ ਕੇ ਨਾ ਇਸ ਵਾਰ ਬਹੁਤ ਆਈ ਮਾਲ ਖਰੀਦਿਆ, ਦਰਿਆ ਚ ਸੁੱਟਿਆ, ਜਿਨ੍ਹਾਂ ਪਤਨਾ ਤੇ ਬਾਹਰ ਨਿਕਲਣਾ ਸੀ ਆ ਕੇ ਉਹਦੇ ਤੋਂ ਪਹਿਲਾਂ ਹੜ ਆਇਆ ਪਾਣੀ ਦਾ ਬਹੁਤ, ਉਹ ਸਾਰੇ ਦੀਆਂ ਜੋ ਕੁਛ ਸੀ ਵਿੱਚ ਉਹ ਰੋੜ ਕੇ ਲੈ ਗਿਆ। ਕੋਈ ਨਾ ਪਤਾ ਲੱਗਾ ਕਿ ਕੌਣ ਕਿੱਧਰ ਗਿਆ, ਖਬਰ ਆਈ ਸਰਦਾਰਾ ਤੇਰੀ ਆਪਣੀ ਪੂੰਜੀ ਮੂਲ ਵੀ ਗਿਆ, ਤੂੰ ਆਲੇ ਦੁਆਲੇ ਤੋਂ ਵੀ ਇਕੱਠਾ ਕਰਕੇ ਘਰੋਂ ਸਾਰਾ ਕੁਝ ਲਾ ਦਿੱਤਾ ਏ, ਅੱਜ ਸਾਰਾ ਧਨ ਤੇਰਾ ਪਾਣੀ ਵਿੱਚ ਰੁੜ ਗਿਆ ਏ। ਜਦੋਂ ਹੀ ਗੱਲ ਸੁਣੇ ਇਹ ਦੌੜ ਕੇ ਹਰਿਮੰਦਰ ਸਾਹਿਬ ਗਿਆ, ਇਹਨੇ 5 ਰੁਪਏ ਦਾ ਪ੍ਰਸ਼ਾਦ ਕਰਾਇਆ, 5 ਗੁਰੂ ਕੀ ਗੋਲਕ ਵਿੱਚ ਪਾਏ, ਕੁਝ ਸਮਾਂ ਕੀਰਤਨ ਸੁਣਿਆ ਤੇ ਆਇਆ। ਸਾਤ ਸੰਗਤ ਇਹਨੇ ਕਾਫੀ ਸਮਾਂ ਗੁਰੂ ਕੀ ਹਜ਼ੂਰੀ ਵਿੱਚ ਲਾਇਆ। 2 ਦਿਨ ਕੋਈ ਲੋਕ ਆਉਂਦੇ ਨੇ ਅਫਸੋਸ ਕਰਨ, ਇਹ ਮਿਲਦਾ ਹੀ ਨਹੀਂ, ਅੱਗਾ ਪਿੱਛਾ ਕਰ ਜਾਂਦਾ ਹੈ। 2 ਦਿਨ ਬਾਅਦ ਖਬਰ ਮਿਲੇ ਥੋੜਾ ਜਿਹਾ ਮਾਲ ਕਿਸੇ ਕਿਨਾਰੇ ਤੋਂ ਮਿਲ ਰਿਹਾ ਹੈ, ਸਾਥਾਂ ਦੇ ਲੱਭੇ ਜਾ ਰਹੇ ਸਨ। ਇਹ ਫਿਰ ਉਸੇ ਤਰ੍ਹਾਂ ਹੀ ਫਿਰ ਪ੍ਰਸ਼ਾਦ ਕਰਾ ਕੇ ਕੀਰਤਨ ਸੁਣੇ, ਜਦੋਂ ਫਿਰ ਖਬਰ ਆਈ ਅੱਧਾ ਮਿਲਿਆ, ਕੁਛ ਦਿਨਾਂ ਬਾਅਦ ਹੌਲੀ ਹੌਲੀ ਪੂਰਾ ਹੀ ਮਾਲ ਮਿਲ ਗਿਆ। ਨਾਲ ਦੇ ਨੇ ਪੁੱਛਿਆ, ਸੱਜਣਾ ਰਲ ਕੇ ਗੁਰੂ ਗੁਰੂ ਜਪਦੇ ਹਾਂ, ਸਾਨੂੰ ਅੰਦਰ ਦੀ ਬਾਤ ਦੱਸ ਕੇ ਕਹਾਣੀ ਕੇ ਨਾ ਤੂੰ ਰੋਸ ਕੀਤਾ ਗੁਰੂ ਤੇ, ਨਾ ਆਪਣੇ ਕਰਮਾਂ ਨੂੰ ਤੂੰ ਦੋਸ਼ ਦਿੱਤਾ ਏ, ਨਾ ਤੂੰ ਗੁਰੂ ਨੂੰ, ਨਾ ਤੂੰ ਆਲੇ ਦੁਆਲੇ ਨੂੰ, ਕਿਸੇ ਨੂੰ ਨਹੀਂ ਦਿੱਤਾ। ਤੇਰਾ ਚਿਹਰਾ ਦੱਸਦਾ ਸੀ ਵੀ ਜਿਵੇਂ ਕੁਝ ਵੀ ਨਹੀਂ ਖੋਇਆ, ਸਾਰਾ ਕੁਝ ਰੋਕ ਤੇ ਲੈ ਗਿਆ ਰੱਬ, ਤੇ ਦੇਖ ਤੂੰ ਤਾਂ ਵੀ ਨਹੀਂ ਕੋਈ ਰੋਸ ਕੀਤਾ। ਕਹਿੰਦੇ ਜਿਹਦਾ ਸੀ ਉਹ ਲੈ ਗਿਆ, ਬਾਕੀ ਮੈਂ ਤਾਂ ਪ੍ਰਸ਼ਾਦ ਕਰਾਇਆ। ਉਹਨਾਂ ਦਾ ਸਵਾਲ ਸੀ ਵੀ ਜਦੋਂ ਕੁਝ ਮਿਲੇ ਬੰਦਾ ਉਦੋਂ ਤੇ ਇਸ ਤਰ੍ਹਾਂ ਬੈਠੇ, ਪ੍ਰਸ਼ਾਦ ਕਰਾਵੇ, ਅਰਦਾਸ ਕਰੇ, ਜਦੋਂ ਸਾਰਾ ਕੁਝ ਚਲਾ ਗਿਆ ਉਦੋਂ ਤੇ ਦੁਨੀਆ ਤੜਪਦੀ, ਦੁਖਾਈਆਂ ਦੇਂਦੀ, ਦੁਖੱਤੜ ਮਾਰਦੀ ਏ, ਲੋਕ ਹੌਸਲਾ ਦੇਣ ਆਉਂਦੇ ਨੇ, ਤੇ ਉਹ ਤਾਂ ਵੀ ਜਦੋਂ ਚਲੇ ਜਾਂਦੇ ਫਿਰ ਅੰਦਰ ਵੜ ਵੜ ਕੇ ਆਦਮੀ ਰੋਂਦਾ ਏ, ਤੂੰ ਇਹ ਕੀ ਕੀਤਾ? ਕਹਿਣ ਲੱਗੇ ਮੈਨੂੰ ਪਤਾ ਸੀ ਜੋ ਕੁਝ ਅੱਜ ਤੱਕ ਦਿੱਤਾ ਮੇਰੇ ਸਤਿਗੁਰੂ ਪਰਮੇਸ਼ਰ ਨੇ ਦਿੱਤਾ, ਮੈਂ ਨਾਲ ਹਿੱਸਾ ਲਿਆਇਆ। ਜਦੋਂ ਉਹਨੇ ਵਾਪਸ ਲੈ ਲਿਆ ਥੋੜਾ, ਮੈਨੂੰ ਪਤਾ ਸੀ ਇੱਕ ਤਾਂ ਮਨ ਨੇ ਅੰਦਰੋਂ ਰੋਸ ਕਰਨਾ, ਇੱਕ ਜਿਹਨਾਂ ਨੂੰ ਅਸੀਂ ਰਿਸ਼ਤੇਦਾਰ ਤੇ ਮਿੱਤਰ ਕਹਿੰਦੇ ਹਾਂ, ਉਹਨਾਂ ਨੇ ਰੋਸ ਤੇ ਰੱਬ ਵਿੱਚ ਦੋਸ਼ ਸਥਾਪਨ ਲਈ ਵੱਡੀਆਂ ਪੰਡਾਂ ਲੈ ਕੇ ਮੇਰੇ ਘਰ ਆਉਣਾ ਪੈ, ਤੇ ਕਿਉਂ ਨਾ ਮੈਂ ਉਹਦੇ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਚਰਨ ਪਕੜ ਲਵਾਂ। ਸਤਿਗੁਰੂ ਮਾਲ ਚਲਾ ਗਿਆ ਤੇ ਕੋਈ ਘਾਟਾ ਨਹੀਂ, ਇੱਕ ਕਿਰਪਾ ਕਰੀ ਤੇਰੇ ਘਰ ਦੇ ਮਨ ਵਿੱਚੋਂ ਕੋਈ ਰੋਸ ਤੇ ਦੋਸ਼ ਦੀ ਆਵਾਜ਼ ਇੱਕ ਕੁਰਨਾ ਨਾ ਨਿਕਲੇ। ਸਤਿਗੁਰੂ ਪੈਸਾ ਚਲਾ ਗਿਆ ਆ ਜਾਏਗਾ, ਜੇ ਗੁਰੂ ਦਾ ਪਿਆਰ ਨਿਕਲ ਗਿਆ ਤੇ ਮੁੜ ਕੇ ਨਹੀਂ ਆਉਣਾ। ਮੈਂ ਉਹਨੂੰ ਬਚਾਉਣ ਲਈ ਉੱਥੇ ਘੰਟਿਆਂ ਬੱਧੀ ਉੱਥੇ ਜਾਗ ਕੇ ਬਹਿੰਦਾ ਸਾਂ। ਇਹ ਉਹ ਲੋਕ ਨੇ ਜਿਹੜੇ ਨਾਮ ਅੰਮ੍ਰਿਤ ਪੀਂਦੇ ਨੇ। ਸਤਿਗੁਰੂ ਜੀ ਅੱਜ ਕਿਰਪਾ ਕਰਦੇ ਨੇ, ਹੁਕਮ ਏ ਭਾਈ ਰੋਸ ਨਾ ਕੀਜੈ, ਅੰਮ੍ਰਿਤ ਪੀਜੈ, ਰਹਿ ਨਕੀ ਸੰਸਾਰ ਜਗਤ ਵਿੱਚ, ਬਹੁਤ ਆਚਰ ਨਹੀਂ ਰਹਿਣਾ, ਬੜੀ ਇਹ ਜ਼ਿੰਦਗੀ ਛੋਟੀ ਏ, ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਤੂੰ ਵਿਚਾਰੇ, ਨਾ ਕੋਈ ਰਾਜਾ ਨਾ ਕੋਈ ਰੰਕ ਕੰਗਾਲ, ਪਿਆਰਿਓ ਇੱਥੇ ਨਹੀਂ ਕਿਸੇ ਨੇ ਰਹਿਣਾ। ਇਹ ਜੁਗਾਂ ਦੀ ਕਹਾਣੀ, ਬੰਦਾ ਆਉਂਦਾ ਏ ਚਲਾ ਜਾਂਦਾ ਏ, ਤੇ ਤੂੰ ਵੀ ਉਹਦਾ ਇੱਕ ਹਿੱਸਾ ਏ, ਰਹਿਣ ਕਹਿਣ ਤੇ ਰਕੇ ਨਾ ਕੋਈ, ਕਿਸ ਪੈ ਕਰੋ ਅਨੰਤੇ। ਬੰਦਾ ਯਤਨ ਕਰਦਾ ਏ, ਹਰ ਕੋਸ਼ਿਸ਼ ਕਰਦਾ, ਮੈਂ ਬਹੁਤਾ ਚਿਰ ਇੱਥੇ ਰਹਿ ਲਵਾਂ। ਕਹਿਣ ਲੱਗੇ ਨਾ ਕਹਿਣ ਨਾਲ, ਨਾ ਕਿਸੇ ਕੋਲ ਬੇਨਤੀ ਕਰਨ ਨਾਲ, ਗੱਲ ਕਰਨ ਨਾਲ ਤੂੰ ਜਗਤ ਤੇ ਸਦਾ ਨਹੀਂ ਰਹਿਣਾ। ਇਹਦੀ ਚਿੰਤਾ ਛੱਡ, ਜਿੰਨੇ ਸਵਾਸ ਮਿਲੇ ਨੇ ਉਹ ਤੈਨੂੰ ਮਿਲਣੇ ਨੇ, ਤੇਰੇ ਭਰਾ ਤੈਨੂੰ ਮਿਲਣੇ। ਜਿੰਨੇ ਸਵਾਸ ਰੱਬ ਨੇ ਕਿਸੇ ਜੀਵ ਲਈ ਰੱਖੇ ਨੇ ਨਾ, ਕੇਵਲ ਉਹ ਹੀ ਉਹ ਲੈ ਸਕਦਾ ਹੈ। ਇਹ ਨਹੀਂ ਵੀ ਅਸੀਂ ਸਵਾਸ ਭੈਣ ਭਰਾ ਰਲ ਕੇ ਇੱਕ ਦੂਜੇ ਕੋਲ ਵਟਾ ਲਈਏ, ਮਾਪੇ ਵਟਾ ਲੈਣ ਬੱਚਿਆਂ ਨਾਲ, ਜਾਂ ਬੱਚੇ ਲੈ ਲੈਣ ਮਾਪਿਆਂ ਕੋਲ, ਨਹੀਂ। ਰੱਬ ਨੇ ਸਾਨੂੰ ਅਧਿਕਾਰ ਨਹੀਂ ਦਿੱਤਾ, ਉਹਨੇ ਆਪਣੇ ਕੋਲ ਰੱਖਿਆ। ਕਹਿੰਦੇ ਜਿਹੜੇ ਤੇਰੇ ਨੇ ਨਾ ਉਹ ਤੈਨੂੰ ਮਿਲਣਗੇ, ਤੂੰ ਉਹਦੀ ਕੱਲ੍ਹ ਚਿੰਤਾ ਕਰਦਾ ਏ, ਤੇ ਜਦੋਂ ਉਹ ਮੁੱਕ ਗਏ ਤੇ ਕੋਈ ਤੈਨੂੰ ਦੇ ਨਹੀਂ ਸਕਦਾ। ਕਹਿੰਦੇ ਇੱਕ ਕੰਮ ਕਰ ਜਿਹੜਾ ਕਰਨ ਵਾਲਾ, ਉਹ ਏਕ ਹੈ, ਏਕ ਸ਼ਬਦ ਰਾਮ ਨਾਮ ਨਿਰੋਧਰ ਗੁਰਦੇਵੈ ਪੱਕ ਮਤੀ। ਗੁਰੂ ਸਾਹਿਬ ਤੈਨੂੰ ਮਤ ਦਿੰਦੇ ਨੇ ਇਹੋ ਜੇ ਪੱਤਦਾਰ, ਇੱਥੇ ਵਿਦਵਾਨ ਕੀਤਾ ਇੱਜ਼ਤ ਸਾਧ ਸੰਗ, ਕਹਿੰਦੇ ਤੈਨੂੰ ਇੱਜ਼ਤ ਵਾਲੀ ਜ਼ਿੰਦਗੀ ਮਿਲੇਗੀ ਰੱਬ ਦੇ ਘਰ ਵੀ ਤੇ ਇੱਥੇ ਵੀ। ਦੁਨੀਆਂ ਵੱਲ ਨਾ ਤੁਰੀ, ਇਹਨਾਂ ਕੋਲ ਰੋਸ ਤੇ ਦੋਸ਼ ਹੀ ਦੋਸ਼ ਏ। ਭਲਾ ਜੇ ਨਾਮ ਜਪਦਿਆਂ ਵੀ ਦੁਨੀਆਂ ਕੁਛ ਨਹੀਂ, ਤੇ ਤੁਸੀਂ ਇਹਨੂੰ ਗੱਲਾਂ ਸੁਣਾ ਕੇ ਕੁਛ ਕਰ ਲਓਗੇ, ਨੱਚ ਕੇ ਵਿਖਾ ਕੇ ਕੁਛ ਕਰ ਲਓਗੇ? ਸਾਧ ਸੰਗ, ਜੇ ਕਿਸੇ ਦੇ ਹੱਥ ਵਿੱਚ ਸ਼ਰਾਬ ਦੀ ਬੋਤਲ ਏ, ਉਹਨੂੰ ਵੀ ਦੋਸ਼ੀ, ਤੇ ਜੇ ਕਿਸੇ ਦੀ ਜ਼ੁਬਾਨ ਵਿੱਚ ਵਾਹਿਗੁਰੂ ਵਾਹਿਗੁਰੂ ਏ, ਤੇ ਉਹ ਤਾਂ ਵੀ ਇਹਨਾਂ ਦੀ ਨਿਗਾਹ ਵਿੱਚ ਦੋਸ਼ੀ ਏ, ਤੇ ਤੁਹਾਡੇ ਕੋਲ ਕਿਹੜਾ ਤਰੀਕਾ ਵੀ ਤੁਸੀਂ ਸੱਚੇ ਬਣ ਕੇ ਵਿਖਾ ਲਓਗੇ? ਸਾਹਿਬ ਕਹਿੰਦੇ ਤੂੰ ਇਹਨੂੰ ਛੱਡ, ਇੱਕ ਕੰਮ ਕਰ, ਇੱਕ ਸ਼ਬਦ ਸਤਿਗੁਰੂ ਦਿੰਦੇ ਨੇ ਪੰਜਾਂ ਪਿਆਰ ਕਹਿ ਰਹੀ ਅੱਜ ਕੱਲ, ਉਦੋਂ ਸਤਿਗੁਰੂ ਆਪ ਦਿੰਦੇ ਸਨ 1699 ਤੋਂ ਬਾਅਦ ਸਤਿਗੁਰੂ ਨੇ ਮੇਲ ਕਰਕੇ ਪੰਜਾਂ ਦੀ ਰਾਹੀਂ ਉਹ ਦਾਤ ਦੇਣ ਦਾ ਹੁਕਮ ਵਰਤਾਇਆ। ਕਹਿੰਦੇ ਉਹ ਸ਼ਬਦ ਲੈ ਲੈ ਗੁਰੂ ਪਾਸੋਂ ਰਾਮ ਨਾਮ ਨਿਰੋਧਰ, ਉਹ ਤੇਰੇ ਇਸ ਮਨ ਦੇ ਭੈੜੇ ਵੇਦ ਨੂੰ ਰੋਕੇਗਾ ਅੰਦਰੋਂ, ਜਿਹੜਾ ਸਦਾ ਹੀ ਰੋਸ ਹੀ ਕਿਸੇ ਨਾ ਕਿਸੇ ਤੇ ਕਰਦਾ ਰਹਿੰਦਾ ਏ। ਪਿਆਰਿਓ ਇੱਕ ਤਾਂ ਨਾ ਹੁਣ ਅਸੀਂ ਗੱਲਾਂ ਨਾਲ ਮੈਂ ਕਹਿ ਲਿਆ ਜਾਂ ਸੁਣ ਲਿਆ, ਇਹਦੇ ਨਾਲ ਕੇਵਲ ਦਿਮਾਗ ਨੂੰ ਥੋੜੀ ਜਿਹੀ ਐਵੇਂ ਪਤਲੀ ਜੀ ਲੀਕ ਜੀ ਦੀ ਤਰ੍ਹਾਂ ਸਮਝ ਪੈਂਦੀ, ਇਸ ਤੋਂ ਬਾਅਦ ਕੁਝ ਵੀ ਨਹੀਂ। ਕਹਿ ਅਸਲੀ ਸਤਿਗੁਰੂ ਕਹਿੰਦੇ ਨੇ ਜਦੋਂ ਗੁਰੂ ਦਾ ਸ਼ਬਦ ਦਾ ਜਾਪ ਖੁਦ ਕਰਾਂਗੇ, ਉਦੋਂ ਅੰਦਰੋਂ ਗੁਰੂ ਸੋਝੀ ਪਾ ਕੇ ਅੰਦਰ ਸੱਚ ਟਿਕਾਏਗਾ, ਉਦੋਂ ਕਹਾਂਗੇ संग करो। किसे नल पाई दुरुस मना क्यों करता है आपने आप विचार। हर पम जदों जीवन च घटना वापरेगी आपे वल ध्यान आएगा जिवें ध्रुव दी मां दा आपे वल ध्यान गया है जदों ध्रुव पुत्र दा निरादर होया है। दोष नहीं उहने दित्ता एकदम अपने आप वल विचार कीती ऐसा क्यों होया। जवाब मिलिया तू नाम नहीं जपिया जप वह जपण वल तुरीए ते पुत्र नूं कोरिया है उहने दोष देण लई एक मिनट भी अजाइब नहीं गवाया। पर बहुतात विच साडे जिंदगी दे प्यारो सालां दे साल दूसरियां दे दोष उहनां नूं हल करन ते ते लग जांदे ने पर नाम जपण दे रस्ते ते तुरन लई उधर केवल विचारे पै जांदियां तुरन दी वाट ही नहीं पाउंदे। जे तुरदे दो कदम ते चार दूजे नूं दोष दे लैणे ने पहलां साहिब कहिंदे खीर बना के रेता भी नाल पाईए ਉਹ ਕਾਹਦੀ ਸਵਾਦ ਰਹਿ ਜਾਏਗੀ। ਸਾਧ ਸੰਗਤ ਖੇਤੀ ਬੀਜ ਕੇ ਸੋਹਣੀ ਉਹਦੇ ਵਿਚਕਾਰ ਆਪ ਦੀ ਘਾਹ ਬੂਟੀ ਦਾ ਬੀਜ ਸੁੱਟ ਦੇਣਾ ਉਹ ਕੌਣ ਕੋਈ ਫਸਲ ਉਠਾ ਸਕੇਗਾ। ਸਤਿਗੁਰੂ ਜੀ ਦਾ ਬਚਨ ਪਿਆਰੇ ਇੱਕ ਸ਼ਬਦ ਵਾਹਿਗੁਰੂ ਦੇ ਨਾਮ ਦਾ ਨਿਰੋਧਰ ਉਹ ਰੋਕੇਗਾ ਮਨ ਤੇ ਵੇਗ ਨੂੰ ਤੋ ਉਹਨੂੰ ਜਪ ਤੇ ਦੇਖ ਉਹ ਫਿਰ ਤੇਰੇ ਤੇ ਮਿਹਰ ਕਰੇਗਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆਓ ਗੁਰੂ ਤੇ ਪਿਆਰਿਓ ਫਿਰ ਉਸੇ ਨਾਮ ਨਾਲ ਜੁੜੀਏ ਅੰਮ੍ਰਿਤ ਪੀਏ ਤੇ ਸਮਾਪਤੀ ਕਰੀਏ ਜੇ। ਵਾਹਿਗੁਰੂ 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 ਸਾਡੇ ਅੰਦਰੋਂ ਰੋਸ ਤੇ ਦੋਸ਼ ਨੂੰ ਹਟਾ ਕੇ ਨਾਮ ਜਪਾਉਣ ਤਾਂ ਕਿ ਸਾਡਾ ਵੀ ਲੋਕ ਪ੍ਰਲੋਕ ਸੁਖੇਲਾ ਹੋ ਸਕੇ। ਇੰਨੇ ਬਚਨ ਪ੍ਰਵਾਨ ਕਰਨੇ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਕੱਲ ਦੇ ਦੀਵਾਨ ਅੰਦਰ ਸਤਿਗੁਰੂ ਦਰਸਾਣਗੇ ਲੋਕ ਲਾਗ ਕਿਵੇਂ ਸਾਨੂੰ ਪਰਮੇਸ਼ਰ ਤੋਂ ਦੂਰ ਕਰਦੀ ਹੈ ਪਾਪਾਂ ਤੇ ਬੁਰਾਈਆਂ ਵਿੱਚ ਪਾ ਕੇ ਨੁਕਸਾਨ ਕਰਦੀ ਹੈ ਕੱਲ ਨੂੰ ਵਿਚਾਰ ਕਰਾਂਗੇ। ਆਓ ਅੱਜ ਸਤਿਗੁਰੂ ਜੀ ਦੇ ਬਚਨਾਂ ਨੂੰ ਹਿਰਦੇ ਚ ਥਾਂ ਦੇਈਏ। ਅਗਲਾ ਪ੍ਰੋਗਰਾਮ ਕੀਰਤਨ ਅਤੇ ਸਿਮਰਨ ਦਾ ਸਰਵਣ ਕਰੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।